कई अक्षर आप जानते भी होंगे फिर आप पूछते ठाक का की अर्थ है। ठाक का अर्थ है ठाका। ठाका अक्षर तो सारा पता ना भी मुंडे दे ठाका लगना रोक लाउणी रोकण चले हैं ठाक रुकावट नूं कहा। सो महाराज कहने जे इहदा नाम दे मनन करन वाला उहनूं प्रतख रस्तियां विच कोई रुकावट नहीं। एक तां रस्ता संसारी दूसरा रस्ता जिहड़ा नाम दा मनन करन वाला है उहनूं मार्ग जिहड़ा अंदरले मार्ग ने बैखरी बाणी तों लैके रोम रोम दे जाप तक इस अंदरले राह उत्ते भी रुकावट नहीं आउंदी नाम करके। फिर जिहड़ा परलोक नूं जांदे ने मन्ना मार्ग ठाक ना पाए परलोक दे राह विच भी कोई रुकावट नहीं आउंदी उहनां नूं। जिहड़े जीव परलोक दे रस्ते नूं जांदे ने उत्थे भी कोई रुकावट नहीं है क्योंकि जिहड़ी गुरु नानक देव जी ने जिहड़ी रुकावटां दूर करतियां उहनूं तिन्नां लोकां च कोई रुकावट नहीं है। कोट बिघन नहीं आव है नेर अनेक माया है तां की चेर। सारे ही उहदे रुकावटां बिघन हरेक चीज सतगुरु गुरु नानक देव जी आपे ही दूर कर दिंदे ने कृपा करके सारियां रुकावटां अपने आप ही हट जांदियां ने। मन्नै पात स्यौ परगट जाए नाम दे मन्नन करन वाला पात इज्जत दे नाल इज्जत स्यौ स्यौ परगट जाए प्रगट होके जाता है। संसार दे अंदर उहदी इज्जत प्रगट हुंदी है अपने प्यारियां दी इज्जत नूं प्रगट करदा परमात्मा लोक अते परलोक दे विच प्रगट ही इज्जत नाल जांदा उह जदों दुनिया चों जांदा। बड़े लोक होर तरां मरदे होणगे मौत आपो अपनी कोई तकलीफ नाल मरदा किसे नूं जमदूत खोखल जांदे ने रब दे प्यारे संसार दे अंदरों जदों जांदे ने उदों बहुत इज्जत ते सत्कार नाल माण नाल उहनां दा संसार दे उच्च जाणा हुंदा परलोक दे विच वी उहनां दा बड़ा सत्कार हुंदा। मन्नै पात स्यौ परगट जाए हुण उह की करदे ने पात स्यौ जिहड़ी पात इज्जत दे देण वाले शुभ गुण ने ना क्योंकि यह हुण आपां ने देखना इज्जत नालों किवें जांदे ने। महाराज कहिंदे जिहड़े इज्जत देण वाले शुभ गुण ने ना उन्हां शुभ गुणा करके लोग उन्हां दी इज्जत करदे ने बंदे दे औगणे दी बेइज्जती करा दिंदे ने। शुभ गुण करके बंदा संसार दे विच्चों इज्जत नाल जांदा प्रगट रूप दे विच ते जदों नाम दा मनन करदे ने तां पत जिहड़ा पति परमात्मा है परमात्मा पति दे संयुक्त होके उह सारी दुनिया दे अंदर ही प्रगट हो जांदे ने। एक चीज नूं आपां जदों एक भाव नूं लैंदे आ तां उह भाव दी संपूर्ण व्याख्या विच जे चले जाइए तो एक पंक्ति की व्याख्या बहुत दूर तक चली जाती कि इज्जत जिहड़ा मनन करेगा नाम दा कहो कबीर अब जानिया जब 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 जानिया तो मन मानिया मन मानने लोग ना भतीजा ना भतीजा तो क्या कीजा। कबीर जी कहने मैं देख लिया वाहेगुरू नूं मैं लोगों नूं कहना मेरे हिरदे च है तुहाडे हिरदे च है व्यापक है लोग मानते ही नहीं इस गल नूं पर मैं मानदा कि मैं पति परमात्मा की प्राप्ति कर ली है तो मैं दुनिया के अंदर डंके की चोट ते कहना कि रब है और मैं देखिया है वो तो प्रगट ही संसार दे कबीर जी वर्गा केड़ा भगत होना। कबीर जी प्रगट रूप विच होके गए संसार च अज भी प्रगट रूप विच हन। इस करके महाराज कहने इज्जत बन जाती उन्हां दी इज्जत दे नाल परलोक नूं जांदे ने उह इज्जत नाल इत्थे रहिंदे ने। मन्ना मागुना चला पंथ जिहड़ा नाम दा मनन करन वाला है उह माग हुंदा है पगडंडियां पगडंडियां दे पंथ रस्ते उत्ते नहीं चलदे। पगडंडियां केड़ियां ने एक गुरु घर दे जिहड़ा ना गुरमुख गाडी राह चलाया ਇਹ ਆਪਣਾ ਮਾਰਗ ਹੈ ਬਹੁਤ ਚੌੜਾ ਤੇ ਪਗਡੰਡੀਆਂ ਜਿਹੜੀਆਂ ਨੇ ਉਹ ਛੋਟੀਆਂ ਛੋਟੀਆਂ ਨੇ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਢਮੱਕਾ ਸਰਵਰ ਦਾ ਪੁਰਾਣੀਆਂ ਕਹਾਵਤਾਂ ਨੇ ਵੀ ਲੋਕ ਇਧਰ ਉਧਰ ਪਗਡੰਡੀਆਂ ਨੂੰ ਤੁਰ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਫਿਰ ਉਥੇ ਚਲੇ ਗਏ ਫਿਰ ਮੈਂ ਉਥੇ ਚਲਿਆ ਗਿਆ ਫਲਾਨੇ ਥਾਂ ਮੱਥਾ ਟੇਕਣ ਚਲਿਆ ਗਿਆ ਸੋ ਸਤਿਗੁਰੂ ਮਹਾਰਾਜ ਦਾ ਮੰਨਣ ਕਰਨ ਵਾਲਾ ਜਿਹੜਾ ਬੰਦਾ ਨਾਮ ਦਾ ਮੰਨਣ ਕਰਦਾ ਉਹ ਗਲਤ ਰਸਤੇ ਉੱਤੇ ਨਹੀਂ ਚੱਲਦਾ ਹੈ ਮਗ ਇਹ ਮੱਗ ਕਰਕੇ ਨਹੀਂ ਬੋਲਣਾ ਪਾਠ ਮਗ ਇਹ ਕਿਉਂਕਿ ਮਾਰਗ ਦਾ ਛੋਟਾ ਅੱਖਰ ਹੈ ਮਾਰਗ ਮਾਰਗ ਦਾ ਮਤਲਬ ਮਗ ਜੇ ਮੱਗ ਕਹਾਂਗੇ ਮੱਗ ਮੱਗ ਉਹ ਪਾਣੀ ਵਾਲੇ ਮੱਗ ਹੋ ਜਾਂਦੇ ਆ ਇਸ ਕਰਕੇ ਮੰਨੈ ਨੰਨੇ ਦੀਆਂ ਦਲਾਈਆਂ ਦਾ ਧਿਆਨ ਰੱਖਣਾ ਮੰਨੈ ਮਾਗ ਨਾ ਚੱਲੈ ਪੰਥ ਫਿਰ ਉਹ ਗਲਤ ਰਸਤੇ ਉੱਤੇ ਨਹੀਂ ਚੱਲਦਾ ਦੁਨੀਆਂ ਦੇ ਵਿਚ ਰਹਿੰਦਿਆਂ ਹੋਇਆਂ ਧਾਰਮਿਕ ਮਾਰਗ ਨੂੰ ਅਪਣਾਏਗਾ ਗਲਤ ਰਸਤੇ ਉੱਤੇ ਸਤਿਗੁਰੂ ਮਹਾਰਾਜ ਆਪ ਹੀ ਨਹੀਂ ਚੱਲਣ ਦਿੰਦੇ ਜਿਹੜਾ ਬੰਦਾ ਮੰਨਣ ਕਰਨ ਵਾਲਾ ਹੈ ਉਹ ਗਲਤ ਰਸਤੇ ਉੱਤੇ ਕਿਵੇਂ ਚੱਲੇਗਾ ਕਿਉਂਕਿ ਤਾਂ ਕਿ ਨਿਰਮਲ ਰੀਤ ਉਹਦੀ ਰੀਤੀ ਆਪਣੇ ਆਪ ਹੀ ਨਿਰਮਲ ਹੋ ਜਾਂਦੀ ਹੈ ਇਸ ਕਰਕੇ ਉਹ ਬੰਦਾ ਹਮੇਸ਼ਾ ਧਾਰਮਿਕ ਤੌਰ ਤੇ ਹੀ ਚੱਲੇਗਾ ਕਿਉਂਕਿ ਮਹਾਰਾਜ ਕਹਿੰਦੇ ਮੰਨੈ ਧਰਮ ਸੇਤੀ ਸੰਬੰਧ ਨਾਮ ਦੇ ਮੰਨਣ ਕਰਨ ਵਾਲੇ ਦਾ ਧਰਮ ਨਾਲ ਸੁਤੇ ਸਿੱਧੀ ਸੰਬੰਧ ਪੈ ਜਾਂਦਾ ਹੈ ਐਸਾ ਸੰਬੰਧ ਕਿ ਚਾਹੇ ਬੰਦ ਬੰਦ ਕੱਟ ਦਿਓ ਟੁੱਟਦਾ ਨਹੀਂ ਧਰਮੀ ਪੁਰਸ਼ ਬਣ ਜਾਂਦਾ ਹੈ ਮੰਨਣ ਕਰਨ ਵਾਲਾ ਜਦੋਂ ਇੱਕ ਵਾਰੀ ਬੰਦੇ ਬਹਾਦਰ ਨੂੰ ਪਕੜ ਕੇ ਲੈ ਗਏ 1716 ਚ ਫਰਵਰੀ ਦਾ ਮਹੀਨਾ ਸੀ ਉਦੋਂ ਤਾਂ 700 ਸਿੰਘ ਕੈਦ ਕੀਤਾ ਸੀ ਰਕਸ਼ੀਅਰ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਪੁੱਛ ਲਓ ਜੇ ਤਾਂ ਕੋਈ ਮੁਸਲਮਾਨ ਬਣਦਾ ਤਾਂ ਰੱਖ ਲਓ ਨਹੀਂ ਸਿਰ ਵੱਢਦਿਆ ਕਰੋ ਰੋਜ਼ 100 ਸਿੰਘ ਦਾ ਸਿਰ ਰੋਜ਼ ਵੱਢਦੇ ਸੀ ਲੋਕਾਂ ਨੂੰ ਸੱਦਾ ਦਿੱਤਾ ਵੀ ਆ ਕੇ ਦੇਖੋ ਹੁਣ ਰਸਤੇ ਵਿੱਚ ਇੱਕ ਸਿੰਘ ਦੀ 18-19 ਸਾਲ ਦਾ ਸੀਗਾ ਉਹਦਾ ਸ਼ਾਦੀ ਸੀ ਲੈ ਕੇ ਜਾ ਰਿਹਾ ਉਹਨੂੰ ਫੜ ਕੇ ਲੈ ਕੇ ਤੁਰਕ ਨਾਲ ਹੀ ਉਹਨੂੰ ਫੜ ਲਿਆ ਲਿਜਾ ਕੇ ਜਦੋਂ ਉਹਨੂੰ ਲੱਗੇ ਮਾਰਨ ਵਾਰੀ ਵਿੱਚ ਖੜਾ ਸੀ ਉਹਦੀ ਮਾਂ ਫਰਕਸ਼ੀਅਰ ਦੇ ਅੱਗੇ ਜਾ ਕੇ ਲੰਮੀ ਪੈ ਗਈ ਮੇਰੇ ਪੁੱਤਰ ਨੂੰ ਛੱਡ ਦਿਓ ਉਹ ਸਿੱਖ ਨਹੀਂ ਹੈ ਉਹ ਹਿੰਦੂ ਹੈ ਜਿਵੇਂ ਨਾਮਦੇਵ ਦੀ ਮਾਂ ਨੇ ਕਿਹਾ ਸੀ ਛੋੜ ਰਾਮ ਕੀ ਨਾ ਭਜੈ ਖੁਦਾਏ ਕਿਉਂ ਤੂੰ ਐਵੇਂ ਪੰਗੇ ਲੈਣਾ ਮਰੇਗਾ ਅੱਲਾ ਅੱਲਾ ਕਹਿ ਲਾ ਰਾਮ ਰਾਮ ਇੱਕੋ ਹੀ ਗੱਲ ਹੈ ਕਹਿੰਦੇ ਨਾ ਹਾਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਏ ਜਾਂ ਮਾਂ ਮੈਂ ਤੇਰਾ ਪੁੱਤ ਨਹੀਂ ਤੂੰ ਮੇਰੀ ਮਾਂ ਨਹੀਂ ਜਾਂ ਜੇ ਤੂੰ ਮੈਨੂੰ ਇਹੋ ਜਿਹੀ ਗੱਲ ਕਰਨੀ ਫਰਕਸ਼ੀਅਰ ਨੇ ਬੰਦਾ ਭਜਾਇਆ ਉਹ ਜਾ ਕੇ ਪਤਾ ਕਰੋ ਉਹ ਲੜਕਾ ਮਾਰ ਤੈਨੂੰ ਦਿੱਤਾ ਉਹਨੂੰ ਫਰਕਸ਼ੀ ਇੱਕ ਹੋਰ ਲੈ ਕੇ ਆਏ ਤਾਂ ਕਹਿੰਦੇ ਬਈ ਤੂੰ ਤਾਂ ਹਿੰਦੂਆਂ ਦਾ ਲੜਕਾ ਤੂੰ ਸਿੱਖਾਂ ਦਾ ਨਹੀਂ ਤੈਨੂੰ ਮਾਰਨਾ ਨਹੀਂ ਉਹ ਕਹਿੰਦਾ ਮੈਂ ਅੰਮ੍ਰਿਤ ਛਕਿਆ ਹੋਇਆ ਮੇਰੀ ਮਾਂ ਝੂਠ ਬੋਲਦੀ ਹੈ ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਮੇਰੀ ਮਾਂ ਤਾਂ ਬਹੁਤ ਚਿਰ ਪਹਿਲਾਂ ਮਰ ਗਈ ਸੀ ਉਹ ਮੁੱਕਰੀ ਗਿਆ ਮੰਨੈ ਧਰਮ ਸੇਤੀ ਸੰਬੰਧ ਜਦੋਂ ਹੋ ਜਾਂਦਾ ਉਹ ਕਹਿੰਦਾ ਫਿਰ ਤੇਰੀ ਮਾਂ ਕੌਣ ਹੈ ਕਹਿੰਦੇ ਮੇਰੀ ਮਾਂ ਸਾਹਿਬ ਕੌਰ ਹੈ ਇਹ ਮੇਰੀ ਮਾਂ ਨਹੀਂ ਇਹ ਝੂਠ ਬੋਲਦੀ ਹੈ ਬਾਦਸ਼ਾਹ ਉਹਦੇ ਨਿਸ਼ਚੇ ਨੂੰ ਦੇਖ ਕੇ ਬੜਾ ਪ੍ਰਸੰਨ ਹੋਇਆ ਕਹਿੰਦੇ ਚੰਗਾ ਜੇ ਤੂੰ ਸਿੱਖ ਵੀ ਆ ਤਾਂ ਵੀ ਤੈਨੂੰ ਛੱਡਿਆ ਜਾ ਸੋ ਉਸ ਵਕਤ ਗੁਲਾਮ ਹੁਸੈਨ ਹੋਇਆ ਕਿ ਮੁਸਲਮਾਨ ਜਿਹਨੇ ਲਿਖਿਆ ਇਤਿਹਾਸ ਉਹਨੇ ਤਾਂ ਇਹ ਲਿਖਿਆ ਕਹਿੰਦਾ ਫਰਕਸ਼ੀਅਰ ਉਹਦੀ ਇਸ ਨਿਸ਼ਚੇ ਤੇ ਇੰਨਾ ਖੁਸ਼ ਹੋਇਆ ਕਮਾਲ ਦੀ ਗੱਲ ਉਹ ਕਹਿੰਦਾ ਮੈਂ ਤੈਨੂੰ ਛੱਡਿਆ ਤੂੰ ਜਾ ਉਹ ਕਹਿੰਦਾ ਮੈਂ ਨਹੀਂ ਜਾਣਾ ਮੇਰਾ ਤਾਂ ਇੱਥੇ ਸਿਰ ਲਾਹੋ ਮੇਰੇ ਭਰਾ ਤਾਂ ਸਾਰੇ ਸੱਚਖੰਡ ਚਲੇ ਗਏ ਮੈਂ ਥੱਲੇ ਰਹਿ ਗਿਆ ਉੱਥੇ ਬਾਦਸ਼ਾਹ ਕਹਿੰਦਾ ਬਾਬਾ ਜਿਹੜੇ ਬਾਕੀ ਦੇ ਉਹ ਵੀ ਸਾਰੇ ਛੱਡ ਦਿਓ 60 ਸਿੱਖ ਉਹ ਬੱਚੇ ਨੇ ਇਕੱਲੇ ਨੇ ਛੜਾ ਲਏ ਉਹ ਕਹਿੰਦਾ ਜਾਓ ਮੈਂ ਸਾਰੇ ਹੀ ਛੱਡੇ ਕਹਿੰਦਾ ਮੈਂ ਧੰਨ ਹੈ ਸਿੱਖ ਜੇ ਆਪਣੇ ਧਰਮ ਦੇ ਵਿੱਚ ਇੰਨੇ ਪੱਕੇ ਨੇ ਅਸੀਂ ਇਹਨਾਂ ਨੂੰ ਵੱਢਦੇ ਹਾਂ ਵੱਢਣ ਪਿੱਛੇ ਲੜਾਈ ਹੁੰਦੀ ਸੀ ਸਿੰਘਾਂ ਦੀ ਲਾਈਨ ਚ ਖੜਿਆਂ ਦੀ ਉਹ ਕਹਿੰਦਾ ਸੀ ਪਹਿਲਾਂ ਮੈਂ ਸਿਰ ਵਢਾਉਣਾ ਦੂਜਾ ਕਹਿੰਦਾ ਪਹਿਲਾਂ ਮੈਂ ਵਢਾਉਣਾ ਉਹ ਕਹਿੰਦਾ ਪਹਿਲਾਂ ਮੈਂ ਸੱਚਖੰਡ ਜਾਣਾ ਉਹ ਕਹਿੰਦਾ ਮੈਂ ਜਾਣਾ ਲੋਕ ਮੂੰਹ ਚ ਉਂਗਲਾਂ ਪਾਉਂਦੇ ਸੀ ਅੰਗਰੇਜ਼ ਲਿਖਾਰੀ ਵੀ ਉੱਥੇ ਖੜੇ ਦੇਖਦੇ ਸੀ ਉਹ ਵੀ ਮੂੰਹ ਚ ਉਂਗਲਾਂ ਪਾਉਂਦੇ ਸੀ ਬਾਬਾ ਇਹ ਸਿੱਖ ਤੇ ਧਾਨੀ ਆ ਤਾਂ ਮਰਨ ਨੂੰ ਪਹਿਲਾਂ ਹੀ ਤਿਆਰ ਰਹਿੰਦੇ ਨੇ। ਇਸ ਕਰਕੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੰਨੈ ਧਰਮ ਸੇਤੀ ਸੰਬੰਧ, ਜਿਹੜਾ ਨਾਮ ਨੂੰ ਜਪਣ ਲੱਗ ਜਾਂਦਾ ਉਹਨੂੰ ਸਤਿਗੁਰੂ ਜੀ ਸੁਤੇ ਸੇਧੀ ਧਰਮ ਦਿੰਦੇ ਨੇ। ਧਰਮ ਦਾ ਇੱਕ ਅੱਖਰ ਲੈ ਕੇ ਬਾਕੀ ਅੱਖਰ ਵਿੱਚ ਆਪਣੇ ਆਪ ਹੀ ਆ ਜਾਂਦੇ ਨੇ। ਇਹ ਕਾਨੂੰਨ ਹੈ, ਗ੍ਰੰਥਾਂਕਾਰਾਂ ਨੇ ਇਉਂ ਲਿਖ ਦਿੱਤਾ ਕਿ ਜਹਾਂ ਏਕ ਕੀ ਗਿਣਤੀ ਆਵੇ ਤਹਿ ਅਨੇਕ ਅਵਸ਼ ਰਹਾਵੇ। ਕਾਨੂੰਨ ਹੈ, ਜਿੱਥੇ ਕੱਲਾ ਕਾਮ ਲਿਖਿਆ ਉੱਥੇ ਪੰਜਾਂ ਦਾ ਨਾਮ ਹੀ ਹੁੰਦਾ। ਕੱਲ ਵੀ ਇਹ ਬਚਨ ਕੀਤਾ ਸੀ, ਅੱਜ ਵੀ ਇਹੀ ਕਿ ਜੇ ਇੱਥੇ ਧਰਮ ਲਿਖਿਆ ਹੋਇਆ, ਧਰਮ ਦੇ ਨਾਲ ਧਰਮ ਅਰਥ ਕਾਮ ਮੋਖ ਚਾਰ ਚੀਜ਼ਾਂ ਦੀ ਚੌਂਕੜੀ ਇਕੱਠੀ ਹੀ ਰਹਿੰਦੀ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਬੰਦਾ ਮੰਨਣ ਕਰਦਾ ਨਾਮ ਦਾ, ਉਸ ਬੰਦੇ ਦੇ ਤਾਂ ਹੀ ਧਰਮ ਅਰਥ ਕਾਮ ਮੋਖ ਸੁਤੇ ਸਿੱਧੀ ਮਿਲ ਜਾਂਦੇ। ਇਹ ਸਾਰੀਆਂ ਚੀਜ਼ਾਂ ਦਾ ਨਾਲ ਉਹਨਾਂ ਦਾ ਸੰਬੰਧ ਹੋ ਜਾਂਦਾ। ਜੇ ਕੋਈ ਧਰਮੀ ਹੋਊਗਾ, ਸੱਚਮੁੱਚ ਦਾ ਧਰਮੀ ਗੁਰਸਿੱਖ ਹੋਊਗਾ, ਤਾਂ ਉਹਦੇ ਅਰਥ ਸਾਰੇ ਮਸਲੇ ਹੱਲ ਹੋਣਗੇ ਹੀ ਹੋਣਗੇ। ਜੇ ਕੋਈ ਧਰਮੀ ਹੋਵੇਗਾ ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੀ ਹੋਣਗੀਆਂ। ਜੇ ਕੋਈ ਧਰਮੀ ਹੋਵੇਗਾ ਮੁਕਤੀ ਤਾਂ ਉਹਦੇ ਚਰਨਾਂ ਚ ਆਵੇਗੀ ਹੀ, ਮੁਕਤੀ ਤਾਂ ਫਿਰ ਕਿਤੇ ਜਾਂਦੀ ਹੀ ਨਹੀਂ ਆ। ਇੱਕ ਧਰਮ ਦੇ ਕਮਾਉਣ ਨਾਲ ਸਾਰਾ ਕੁਝ ਹੀ ਆ ਜਾਂਦਾ। ਇੱਕ ਧਰਮੀ ਬੱਚੇ ਨੇ 60 ਗੁਰਸਿੱਖ ਛੁਡਾ ਲਏ, ਇਹ ਧਰਮ ਦੀ ਸ਼ਕਤੀ ਹੈ ਸਾਰੀ। ਨਾਮ ਦਾ ਮੰਨਣ ਕਰਨ ਵਾਲਿਆਂ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਮੰਨੈ ਧਰਮ ਸੇਤੀ ਸੰਬੰਧ, ਜਿਹੜੇ ਧਰਮ ਵਾਲੇ ਗੁਣ ਨੇ ਨਾ ਉਹ ਵੀ ਉਹਦੇ ਚ ਆ ਜਾਂਦੇ ਨੇ। ਕਰੁਣਾ, ਮੁਦਤਾ, ਮੈਤਰੀ, ਅਪੇਖਿਆ ਦੇ ਗੁਣ ਵੀ ਆਉਂਦੇ ਨੇ ਉਹਦੇ ਚ, ਜਿਹੜਾ ਨਾਮ ਦਾ ਮੰਨਣ। ਕਿਉਂਕਿ ਧਰਮ ਦੇ ਬੂਟੇ ਨੂੰ ਇੰਨੇ ਫਲ ਲੱਗਦੇ ਨੇ ਜਿਹੜੇ ਗਿਣੇ ਨਹੀਂ ਜਾਂਦੇ, ਉਹ ਸਾਰੇ ਨਾਮ ਕਰਕੇ ਨੇ। ਕਰੁਣਾ, ਕਿਸੇ ਤੇ ਦਇਆ ਕਰਨੀ। ਮੁਦਤਾ ਹੁੰਦੀ ਪ੍ਰਸੰਨਤਾ, ਜੇ ਬਈ ਸਾਡੇ ਮਿੱਤਰ ਨੇ ਕਿਸੇ ਨੇ ਕੋਈ ਚੀਜ਼ ਬਣਾਈ ਹੈ, ਕੋਈ ਕੋਠੀ ਕਾਰ ਲਈ, ਤੇ ਗੁਰਮੁਖ ਖੁਸ਼ ਹੁੰਦੇ ਨੇ, ਵਾਹਿਗੁਰੂ ਸਭ ਨੂੰ ਦੇਵੇ। ਈਰਖਾ ਨਾਲ ਮਨਮੁਖ ਸੜ ਜਾਂਦਾ ਹੈ, ਇਹਨੇ ਕਿਵੇਂ ਲੈ ਲਈ ਇਹ? ਇਹ ਗੁਰਮੁਖ ਦਾ ਲੱਛਣ ਹੈ, ਪ੍ਰਸੰਨ ਹੋਣਾ, ਕਰੁਣਾ, ਮੁਕਤਾ, ਫਿਰ ਮੈਤਰੀ ਭਾਵ, ਮਿੱਤਰਤਾ ਭਾਵ ਰੱਖਣੀ ਸਾਰਿਆਂ ਨਾਲ, ਕਿਸੇ ਨਾਲ ਈਰਖਾ ਨਹੀਂ ਹੈ, ਦਵੈਸ਼ ਨਹੀਂ ਹੈ। ਫਿਰ ਅਪੇਖਿਆ, ਔਗਣ ਦੇਖ ਕੇ ਉਹਨਾਂ ਦਾ ਤਿਆਗ ਕਰ ਦੇਣਾ, ਔਗਣਾਂ ਤੇ ਪਰਦਾ ਪਾ ਦੇਣਾ ਦੂਜੇ ਦੇ। ਇਹ ਚਾਰ ਗੁਣ ਮਹਾਰਾਜ ਨੇ ਰਾਮ ਕਲੀਸਾ ਦੇ ਵਿੱਚ ਵੀ ਲਿਖੇ ਨੇ, ਗੁਰਮੁਖਾਂ ਦੇ ਲੱਛਣ ਨੇ ਇਹ ਸਾਰੇ। ਇਹ ਫਿਰ ਸੁਤੇ ਸਿੱਧੀ ਧਰਮੀ ਬੰਦਿਆਂ ਕੋਲ ਆ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਇਹ ਸਾਰੀਆਂ ਬਰਕਤਾਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ, ਇਹ ਸਾਰੀਆਂ ਕੈਸ ਵਿੱਚ ਨੇ। ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਉਹ ਪਰਮੇਸ਼ਰ ਦਾ ਨਾਮ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਦਾ ਮਹਾਤਮ ਹੁੰਦਾ ਹੈ। ਜਿਹੜਾ ਬੰਦਾ ਨਾਮ ਜਪਣ ਲੱਗ ਜਾਂਦਾ ਹੈ ਉਸ ਬੰਦੇ ਨੂੰ ਸੁਤੇ ਸਿੱਧੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਮਿਲ ਜਾਂਦੀਆਂ। ਦੇਖੋ ਨਾਮ, ਜਿਹੜੇ ਵੀ ਆਪਾਂ ਅੱਜ ਦੇ ਯੁੱਗ ਚ ਕਹਿੰਦੇ ਮੈਂ ਸਿੱਖ ਹਾਂ ਜਾਂ ਆਪਣਾ ਪੰਥ ਹੈ, ਇਹ ਪੰਥ ਉਦੋਂ ਚੜ੍ਹਦੀ ਕਲਾ ਚ ਹੋਣਾ ਜਦ ਇਹ ਨਾਮ ਜਪਣਾ ਇਹਨਾਂ ਨੇ। ਬਿਨਾਂ ਨਾਮ ਜਪੇ ਲੱਖ ਕਕਾਰ ਪਾਈ ਫਿਰੋ, ਲੱਖ ਤੁਸੀਂ ਅਮਰ ਛਕੀ ਜਾਓ, ਲੱਖ ਜੋ ਮਰਜ਼ੀ ਕਰੀ ਜਾਓ, ਜਦ ਤੱਕ ਬੂਟਾ ਤਾਂ ਲਾ ਤਾ। ਇਉਂ ਤਾਂ ਬੂਟੇ ਨਰਸਰੀ ਚ ਬੜੇ ਕੀਮਤੀ ਤੇ ਸੋਹਣੇ ਬੂਟੇ ਨੇ, ਆਪਾਂ ਲਿਆ ਕੇ ਲਾ ਦਿੰਦੇ 50 ਬੂਟੇ ਆਪਣੇ ਘਰ ਚ। ਇਕ ਵਾਰ ਬੂਟੇ ਬੀਜ ਕੇ ਮੁੜ ਕੇ ਧਿਆਨ ਹੀ ਨਾ ਲਓ, ਬਸ ਪਾਣੀ ਪਾਓ ਹੀ ਨਾ ਉਹਨਾਂ ਨੂੰ। ਲਓ ਰੱਬ ਦੀ ਕਿਰਪਾ ਹੋ ਜਾਣੀ, ਫਿਰ ਚੌਥੇ ਪੰਜਵੇਂ ਦਿਨ ਨੂੰ ਬੂਟੇ ਮਿਲਣੇ ਨਹੀਂ, ਉੱਥੇ ਬੂਟੇ ਸੁੱਕ ਜਾਣੇ। ਇਉਂ ਲੋਕ ਅੰਮ੍ਰਿਤਾਂ ਛਕ ਲੈਂਦੇ ਨੇ, ਮੁੜ ਕੇ ਬਾਣੀ ਦਾ ਨਾਂ ਨਹੀਂ ਲੈਂਦੇ, ਵਾਹਿਗੁਰੂ ਵਾਹਿਗੁਰੂ ਕਰਨਾ ਹੀ ਔਖਾ ਸਮਝਦੇ ਨੇ। ਉਹਨਾਂ ਦੇ ਘਰੋਂ ਸਿੱਖੀ ਦਾ ਬੂਟਾ ਹੀ ਸੁੱਕ ਜਾਂਦਾ। ਉਹ ਜਾ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਜਿਹਨੇ ਕੇਸ ਕਟਾ ਲਏ, ਕਿਸੇ ਨੇ ਕੇਸ ਕਟਾ ਲਏ ਮਹਾਰਾਜ ਟਾਈਮ, ਇੱਕ ਅੱਧਾ ਕੋਈ ਇਹੋ ਜਿਹਾ ਮੂਰਖ ਵੀ ਹੁੰਦਾ, ਮਹਾਰਾਜ ਕਹਿੰਦੇ ਜਿਹਨੇ ਕੇਸ ਕਟਾ ਲਏ ਉਹਦੇ ਘਰ ਚੋਂ ਸਿੱਖੀ ਦੀ ਜੜ ਸੁੱਕ ਜਾਂਦੀ ਹੈ। ਕਿਉਂਕਿ ਜਿਹੜੇ ਕੇਸ ਨੇ ਇਹ ਸਿੱਖੀ ਦੀ ਜੜ ਹੈ, ਜਿਵੇਂ ਬੂਟੇ ਦੀ ਥੱਲੇ ਜੜ ਹੁੰਦੀ ਹੈ ਨਾ, ਇਉਂ ਕੇਸ ਆਪਣੀ ਜੜ ਹੈ। ਬੂਟੇ ਨੂੰ ਧਰਤੀ ਦੇ ਵਿੱਚੋਂ ਜੜ ਦੇ ਰਾਹੀਂ ਸਾਰੀ ਖੁਰਾਕ ਮਿਲਦੀ ਹੈ। ਇਉਂ ਆਪਾਂ ਨੂੰ ਅੰਟੀਨੇ ਦੀ ਕਾਢ ਕੇਸਾਂ ਤੋਂ ਹੀ ਨਿਕਲੀ ਹੈ ਨਾ, ਇਉਂ ਕੇਸਾਂ ਦੇ ਰਾਹੀਂ ਜਿੰਨੀ ਸ਼ਕਤੀ ਪਰਮੇਸ਼ਰ ਦਿੰਦਾ ਕੇਸਾਂ ਦੇ ਰਾਹੀਂ ਮਿਲਦੀ ਹੈ। ਜਿਨ੍ਹਾਂ ਨੇ ਕੇਸ ਕਟਾ ਲਏ ਉਨ੍ਹਾਂ ਦੇ ਘਰੋਂ ਗੁਰਸਿੱਖੀ ਦੀ ਜੜ ਸੁੱਕ ਗਈ, ਤੇ ਜਿਨ੍ਹਾਂ ਨੇ ਨਾਮ ਦਾ ਪਾਣੀ ਨਹੀਂ ਦਿੱਤਾ ਇਸ ਬੂਟੇ ਨੂੰ ਅੰਮ੍ਰਿਤ ਛੱਕ ਕੇ, ਉਨ੍ਹਾਂ ਦੇ ਘਰੋਂ ਉਹ ਬੂਟਾ ਸੁੱਕ ਜਾਂਦਾ ਹੌਲੀ ਹੌਲੀ। ਕਿਰਪਾਨ ਲਹੇਗੀ ਕਿ ਸ਼ਹਿਰਾ ਲਾ ਤਾ ਚੱਲ ਕੰਮ ਖਤਮ ਹੋ ਗਿਆ। ਤਾਂ ਮਹਾਰਾਜ ਕਹਿੰਦੇ ਮਾਮੂਲੀ ਨਾ ਸਮਝੋ ਪੰਜ ਬਾਣੀਆਂ ਨੂੰ, ਰਹਿ ਰਸ ਨੂੰ ਐਵੇਂ ਨਾ ਜਾਣਿਓ, ਕੀਰਤਨ ਸੋਹਲੇ ਨੂੰ ਨਾ ਸਮਝੋ ਮਖੌਲ। ਇਹ ਸੱਤ ਬਾਣੀਆਂ ਦਾ ਨਿਜਮੀ ਗੁਰਮੰਤਰ ਮੂਲ ਮੰਤਰ ਗੁਰਬਾਣੀ ਦਾ ਪੜ੍ਹਨ ਵਾਲਾ ਜਿੰਨੇ ਵੀ ਅਭਿਆਸੀ ਪੁਰਸ਼ ਹੋਣਗੇ ਉਨ੍ਹਾਂ ਨੂੰ ਸਾਰਾ ਕੁਝ ਸਤਿਗੁਰੂ ਕਹਿੰਦੇ ਇਉਂ ਹੀ ਦੇਵਾਂਗੇ ਜਿਵੇਂ ਲਿਖਿਆ ਹੋਇਆ, ਹਰੇਕ ਚੀਜ਼ ਮਿਲੇਗੀ ਸਵਾਸ ਸਵਾਸ ਸਿਮਰਨ ਕਰਨ ਵਾਲੇ ਨੂੰ। ਪਰ ਸਤਿਗੁਰੂ ਕਹਿੰਦੇ ਜੇ ਤੁਸੀਂ ਮੇਰੇ ਬਚਨ ਨੂੰ ਮੰਨੋਗੇ ਤਾਂ, ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮਨ ਦੇ ਅੰਦਰ ਮੰਨਣ ਕਰੇਗਾ ਸਾਡੇ ਬਚਨਾਂ ਨੂੰ ਕੋਏ, ਉਹ ਪੁਰਸ਼ ਹੀ ਇਸ ਅਵਸਥਾ ਤੱਕ ਜਾਵੇਗਾ, ਉਹ ਕੋਈ ਇੱਥੇ ਤੱਕ ਪਹੁੰਚੇਗਾ ਜਿਹੜਾ ਸਾਡੇ ਬਚਨਾਂ ਨੂੰ ਮੰਨਣ ਕਰੇਗਾ। ਬੜੀ ਛੋਟੀ ਛੋਟੀ ਗੱਲ ਜਿਹੜੀ ਆਪਾਂ ਤਿਆਗ ਦਿੰਦੇ ਹਾਂ ਵੀ ਚੱਲ ਇਹਦੇ ਨਾਲ ਕੀ ਹੁੰਦਾ। ਜਿੰਨੀ ਸੰਗਤ ਇੱਥੇ ਬੈਠੀ ਘੱਟੋ ਘੱਟ ਹੁਣ ਕਥਾ ਸੁਣਦੀ ਹੈ, ਤੁਸੀਂ ਇੰਨੀ ਗੱਲ ਜ਼ਰੂਰ ਨੋਟ ਰੱਖੋ ਵੀ ਸਰੋਵਰ ਚ ਪੈਰ ਨਹੀਂ ਪਾਉਣੇ। ਕਿਰਪਾ ਕਰੋ ਬਾਹਰੋਂ ਬਾਹਰੋਂ ਜਲ ਲੈ ਲਿਆ ਕਰੋ, ਸਰੋਵਰ ਦੇ ਵਿੱਚ ਆਪਣੇ ਪੈਰ ਨਾ ਪਾਇਆ ਕਰੋ ਜਾ ਕੇ। ਤੁਸੀਂ ਗਲਤੀ ਕਰ ਰਹੇ ਹੋ, ਤੁਹਾਨੂੰ ਸਜ਼ਾ ਮਿਲ ਜਾਣੀ ਕਿਸੇ ਨਾ ਕਿਸੇ ਦਿਨ, ਫਿਰ ਤੁਸੀਂ ਝਾਕਣ ਵਾਲਾ ਦਾਲਾ ਇੱਥੇ। ਇਹ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਬਿਲਕੁਲ। ਸਰੋਵਰ ਦੀ ਨਰਾਦਰੀ ਨਾ ਕਰਿਆ ਕਰੋ, ਸਰੋਵਰ ਕਿਤੇ ਮਾੜੀ ਮੋਟੀ ਚੀਜ਼ ਨਹੀਂ ਹੁੰਦੀ। ਸ਼ਸਤਰ ਹੋਏ, ਸਰੋਵਰ ਹੋਏ, ਪੋਥੀਆਂ ਹੋਈਆਂ, ਬਾਣਾ ਹੋਇਆ, ਕੰਘੇ ਕੜੇ ਕਕਾਰ ਆਪਣੇ ਹੋਏ, ਬਿਲਕੁਲ ਨਰਾਦਰ ਨਹੀਂ ਕਰਨਾ ਕਿਸੇ ਚੀਜ਼ ਦਾ, ਹਰੇਕ ਚੀਜ਼ ਦਾ ਸਤਿਕਾਰ ਕਰਨਾ। ਇਸ ਤਰ੍ਹਾਂ ਸਰੋਵਰ ਦਾ ਪੂਰਨ ਸਤਿਕਾਰ, ਦੇਗ ਦਾ ਸਤਿਕਾਰ। ਕਈ ਦੇਗ ਲੈ ਕੇ ਆ ਕੰਧਾਂ ਜਿਹੀਆਂ ਤੇ ਰੱਖੀ ਜਾਣਗੇ, ਮੈਂ ਕਿਹਾ ਇਹ ਕਿਉਂ ਰੱਖਦੇ ਆ, ਕਹਿੰਦੇ ਅਖੇ ਕੋਈ ਪੰਛੀ ਖਾ ਲਏ। ਜੇ ਤੈਨੂੰ ਇੰਨਾ ਸ਼ੌਂਕ ਹੈ ਪੰਛੀ ਖਾ ਲਏ ਤਾਂ ਆਪਣੇ ਘਰੇ ਬਣਾ ਤਾ, ਇੱਥੋਂ ਦੇਗ ਲੈ ਕੇ ਬਾਹਰ ਕੌਲੇ ਤੇ ਰੱਖਣ ਦਾ ਕੀ ਮਤਲਬ ਹੈ, ਅਖੇ ਪੰਛੀ ਖਾ ਲਏ। ਇੰਨਾ ਦਾਨੀ ਆ ਗਿਆ ਤੂੰ, ਆਪਣੇ ਘਰ ਦੇਗ ਬਣਾ, ਫਿਰ ਇੱਥੇ ਰੱਖ ਲਾ ਆਪਣੇ ਘਰ ਕੋਠੇ ਤੇ ਰੱਖ ਲਾ ਬਈ। ਇਸ ਕਰਕੇ ਇੱਥੋਂ ਦੀ ਦੇਗ ਦੇ ਵਿੱਚ ਤਾਂ ਇੰਨਾ ਫਲ ਹੁੰਦਾ, ਨਾਲੇ ਮਹਾਂਪੁਰਸ਼ ਕਹਿੰਦੇ ਨੇ ਆਪਣਾ ਹਿੱਸਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ, ਉਹ ਆਪਣੇ ਕਰਮਾਂ ਦਾ ਹਿੱਸਾ ਆਪਾਂ ਦੂਜੇ ਨੂੰ ਦੇ ਦਿੰਦੇ ਹਾਂ ਤੇ ਆਪਾਂ ਖਾਲੀ ਰਹਿ ਜਾਂਦੇ ਹਾਂ। ਜਿੰਨੀ ਦੇਗ ਮਿਲੇ ਉਨੀ ਛਕ ਲਓ, ਨਹੀਂ ਤਾਂ ਆਪਣੇ ਪਰਿਵਾਰ ਨੂੰ ਦੇ ਦਿਓ, ਉਹ ਵਧੀਆ, ਕਿਉਂ ਘਰ ਦੀ ਘਰ ਚ ਰਹਿ ਜਾਏਗੀ, ਹੋਰ ਕਿਸੇ ਨੂੰ ਨਾ ਦਿਓ। ਇਉਂ ਮਹਾਰਾਜ ਨੇ ਆਪਾਂ ਨੂੰ ਕਿਹਾ ਜੇ ਤੁਸੀਂ ਮੰਨ ਲਓ ਨਾ ਕਿਤੇ ਸਾਰੇ ਗੁਰਸਿੱਖ ਸਾਡੇ ਬਚਨਾਂ ਨੂੰ ਤਾਂ ਤੁਸੀਂ ਨਾਨਕ ਨਦਰੀ ਨਦਰ ਨਿਹਾਲ ਹੋ ਜਾਓਗੇ। ਜਿਹੜਾ ਮੰਨਣ ਕਰਦਾ ਮਹਾਰਾਜ ਕਹਿੰਦੇ ਨੇ ਉਹਦੇ ਉੱਤੇ ਸਾਡੀ ਬੜੀ ਖੁਸ਼ੀ ਹੁੰਦੀ ਹੈ। ਆਓ ਮੰਨਣ ਕਰੀਏ ਨਾਮ ਦਾ। ਨਾਮ ਦਾ ਮੰਨਣਾ ਇਹੀ ਹੈ ਜਿਹੜਾ ਸ਼ਰਵਣ ਕਰਨਾ ਕੰਨਾਂ ਨਾਲ ਤੇ ਹਿਰਦੇ ਚ ਵਸਾਉਣਾ ਨਾਮ ਨੂੰ। ਵਾਹਿਗੁਰੂ ਵਾਹਿਗੁਰੂ। ਸਿੱਧ ਹੈ ਰਿਧ ਪਿੱਛੇ ਆਵੈ, ਇਸੇ ਤਰ੍ਹਾਂ ਹੀ ਚਾਰ ਪੌੜੀਆਂ ਉਸੇ ਵਾਰ ਵਿੱਚ ਹੀ ਮੰਨਣ ਦੀਆਂ ਵੀ ਉਚਾਰਨ ਕੀਤੀਆਂ ਨੇ। ਉਹਦੇ ਵਿੱਚ ਮਹਾਰਾਜ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਕਿਉਂ ਇਹ ਚੀਜ਼ ਮਨ ਵਿੱਚ ਵਾਰ ਵਾਰ ਘੁੰਮਦੀ ਹੈ ਕਿ ਨਾਮ ਦਾ ਮੰਨਣਾ ਕੀ ਹੋਇਆ। ਮਹਾਰਾਜ ਕਹਿੰਦੇ ਨਾਮ ਦਾ ਮੰਨਣਾ ਨਾਮ ਦਾ ਜਪਣਾ ਹੀ ਹੈ, ਜਿਹੜਾ ਨਾਮ ਦਾ ਜਪਣਾ ਇਹੀ ਨਾਮ ਦਾ ਮੰਨਣਾ ਹੈ। ਪਹਿਲਾਂ ਤਾਂ ਆਪਾਂ ਸ਼੍ਰਵਣ ਕੀਤਾ ਨਾਮ ਜਪੋ ਬਈ, ਇਹ ਅੱਖਰ ਆਪਣੇ ਕੰਨ ਵਿੱਚ ਪੈ ਗਿਆ। ਜਦੋਂ ਆਪਾਂ ਇਸ ਗੱਲ ਨੂੰ ਮੰਨ ਲਿਆ ਕਿ ਨਾਮ ਜਪਣਾ ਹੈ, ਤਾਂ ਫਿਰ ਮੂੰਹ ਨਾਲ ਜਿਹੜਾ ਵਾਹਿਗੁਰੂ ਕਹਿਣਾ ਹੈ ਇਹ ਉਹਦਾ ਮੰਨਣ ਹੋ ਗਿਆ। ਜਿਹੜਾ ਕੰਨਾਂ ਨਾਲ ਸੁਣਨਾ ਹੈ ਤੇ ਸੁਣ ਕੇ ਉਹਦੇ ਉੱਤੇ ਅਮਲ ਕਰਨਾ, ਇਹਨੂੰ ਨਿਧਿਆਸਨ ਕਹਿੰਦੇ ਨੇ, ਕਮਾਈ ਕਰਨੀ। ਇਹ ਮੰਨਣ ਕਰਨ ਦੇ ਨਾਲ ਜੀਵ ਨੂੰ ਕਿੰਨਾ ਕੁਛ ਮਿਲਦਾ ਹੈ। ਆਓ ਮਹਾਰਾਜ ਗੁਰੂ ਨਾਨਕ ਦੇਵ ਜੀ 15ਵੀਂ ਪੌੜੀ ਬਖਸ਼ਿਸ਼ ਕਰ ਰਹੇ ਨੇ। ਮੰਨੈ ਪਾਵਹਿ ਮੋਖ ਦੁਆਰ। ਦੁਲਾਈਆਂ ਦਾ ਤਾਂ ਧਿਆਨ ਹੀ ਆਪਾਂ ਨੂੰ, ਮੰਨੈ ਪਾਵਹਿ, ਇੱਕ ਹੁੰਦਾ ਪਾਵੇ, ਆਮ ਕਾਹਲੀ ਵਿੱਚ ਤਾਂ ਹੀ ਪੜ੍ਹਦੇ। ਪੰਜ ਬਾਣੀਆਂ ਦੀਆਂ ਕੈਸਟਾਂ ਬਹੁਤਿਆਂ ਨੇ ਬਣਾਈਆਂ ਹੋਈਆਂ, ਟੀਵੀ ਤੇ ਵੀ ਬੜੀਆਂ ਆਉਂਦੀਆਂ ਪੰਜ ਬਾਣੀਆਂ ਸਵੇਰੇ ਸਵੇਰੇ। ਸਧਾਰਨ ਬੰਦਾ ਬਹੁਤ ਸ਼ੁੱਧ ਬਾਣੀ ਪੜ੍ਹੇ, ਉਹਨਾਂ ਰਾਗੀਆਂ ਨਾਲ ਜਿਹੜੇ ਟੀਵੀ ਤੇ ਪੰਜ ਬਾਣੀਆਂ ਸੁਣਾਉਂਦੇ, ਇੰਨੀਆਂ ਗਲਤੀਆਂ ਨੇ, ਜੀ ਕਰਦਾ ਬੰਦ ਕਰ ਦਿਓ ਫਟਾਫਟ, ਐਵੇਂ ਗੁਨਾਹ ਚੜਾਉਣ ਵਾਲੀ ਗੱਲ। ਸਾਰੀਆਂ ਚੀਜ਼ਾਂ ਨੇ ਮੰਨੈ ਪਾਵਹਿ, ਜਾਂ ਪਾਵਹਿ ਜਾਂ ਪਾਵਹਿ, ਬਿੰਦੀ ਵਾਲੇ ਆਉਂ ਬੋਲ ਦੇਣਗੇ, ਉਹ ਚੀਜ਼ ਇੱਕੋ ਹੀ ਹੁੰਦੀ। ਪਰ ਪਾਵਹਿ ਜੋ ਲਿਖਿਆ ਹੋਇਆ, ਇਸ ਕਰਕੇ ਬਹੁਵਾਚਕ ਕਹਿਣਾ ਮਨੁੱਖ ਨੂੰ ਤਾਂ ਇੱਕ ਵਾਚਕ ਇੱਕੋ ਹੀ ਗੱਲ ਹੈ, ਕਿਉਂਕਿ ਹੈ ਤਾਂ ਸਿਰਫ ਮਨੁੱਖ ਲਈ ਉਪਦੇਸ਼ ਹੈ ਨਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਪਾਵੇ ਮੰਨੇ, ਪਾਵੇ ਮੋਖ ਦੁਆਰ, ਪਾਵੇ ਮੰਜੇ ਦੇ ਹੁੰਦੇ ਪਾਵਹਿ। ਇਸ ਚੀਜ਼ ਦਾ ਧਿਆਨ ਭਵਾਈਆ ਹੈ, ਇਹ ਸ਼ੁਰੂ ਵਿੱਚ ਆਇਆ ਸੀ, ਇੱਕ ਹੁਕਮੀ ਸਦਾ ਭਵਾਈਆ ਹੈ, ਉੱਥੇ ਵੀ ਹਾਹਾ ਹੈ। ਇੱਕ ਹੁਕਮੀ ਸਦਾ ਭਵਾਈਏ, ਜੇ ਭਵਾਈਏ ਕਹੇ ਨੇ ਤਾਂ ਗਲਤੀ ਹੋ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਮੰਨੈ, ਮੰਨੈ ਪਾਵਹਿ ਮੋਖ ਦੁਆਰ। ਜਿਹੜਾ ਬੰਦਾ ਮੰਨਣ ਕਰਦਾ ਹੈ ਉਹ ਮੋਖ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰ ਲੈਂਦਾ ਹੈ। ਇਹ ਤਾਂ ਇੰਨੀ ਗੱਲ ਹੈ, ਇਹ ਅੱਖਰੀ ਅਰਥ ਹੈ ਸਿਰਫ ਇਹਦਾ। ਹੁਣ ਮੁਕਤੀ ਦਾ ਦਰਵਾਜ਼ਾ ਪਾਉਂਦਾ ਕਿਵੇਂ? ਕਿਉਂਕਿ ਆਪਾਂ ਨੇ ਜਿਹੜਾ ਮੋਖ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਨਾ ਹੈ, ਦੁਆਰ ਦਾ ਅਰਥ ਹੈ ਦਰਵਾਜ਼ਾ। ਦਰਵਾਜ਼ੇ ਨੇ ਸਰੀਰ ਨੂੰ ਨੌ ਦਰਵਾਜ਼ ਨਵੇਂ ਦਰ ਫੀਕੇ। ਇਸ ਨੌ ਦਰਵਾਜ਼ਿਆਂ ਵਾਲੇ ਸਰੀਰ ਤੋਂ ਮੋਖ ਪਾਉਣੀ ਹੈ। ਇਹ ਨਹੀਂ ਕਿ ਸਰੀਰ ਛੱਡ ਕੇ ਮੋਖ ਪਾਉਣੀ ਹੈ, ਸਰੀਰ ਦੇ ਹੁੰਦਿਆਂ ਹੋਇਆਂ ਹੀ ਮੁਕਤੀ ਪਾ ਲੈਂਦੇ ਨੇ। ਭਗਤ ਨਾਮਦੇਵ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੈ ਕੋਇਲਾ। ਪਰਮਾਤਮਾ ਇੱਕ ਦਿਨ ਕਹਿੰਦੇ ਨਾਮਦੇਵ ਕੀ ਮੰਗਦਾ, ਕਹਿੰਦੇ ਮੁਕਤ ਕਰੋ। ਕਹਿੰਦੇ ਉਹ ਤਾਂ ਤੂੰ ਹੋ ਹੀ ਜਾਣਾ, ਜਦ ਸਰੀਰ ਛੱਡੇਗਾ ਸਾਡੇ ਕੋਲ ਆਏਗਾ ਫਿਰ ਤੈਨੂੰ ਮੁਕਤ ਕਰ ਦਿਆਂਗੇ। ਕਹਿੰਦੇ ਫਿਰ ਨਾਮਦੇਵ ਜੀ ਕਹਿੰਦੇ ਫਿਰ ਦੁਨੀਆਂ ਨੂੰ ਕਿਵੇਂ ਪਤਾ ਲੱਗੂਗਾ ਵੀ ਨਾਮਦੇਵ ਮੁਕਤ ਹੋ ਗਿਆ? ਮੈਨੂੰ ਤਾਂ ਜਿਉਂਦੇ ਹੀ ਮੁਕਤ ਕਰੋ। ਨਾਮਦੇਵ ਨੇ ਜਿਉਂਦੇ ਜੀਵਨ ਮੁਕਤੀ ਮੰਗ ਲਈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਜਿਹੜਾ ਦਰਵਾਜ਼ਿਆਂ ਵਾਲਾ ਸਰੀਰ ਹੈ ਇਹਦੇ ਤੋਂ ਮੁਕਤੀ ਹੁੰਦੀ ਹੈ ਬੰਦੇ ਦੀ, ਜਿਉਂਦੇ ਜੀ ਬੰਧਨ ਮੁਕਤ ਹੋ ਜਾਂਦਾ। ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹੱਟ ਹੈ ਨਿਸ਼ਾਨੀ। ਸਤਿਗੁਰੂ ਜੀ ਜਦੋਂ ਕਿਰਪਾ ਕਰਦੇ ਨੇ ਤਾਂ ਗੁਰਸਿੱਖ ਦਾ ਮਨ ਵਿਕਾਰਾਂ ਵੱਲੋਂ ਆਪਣੇ ਆਪ ਹੀ ਮੁੜ ਜਾਂਦਾ ਹੈ। ਦੁਆਰ ਜਿਹੜਾ ਹੈ ਦਰਵਾਜ਼ਿਆਂ ਵਾਲਾ ਇਹ ਸੰਸਾਰ ਹੈ, ਇਹਦੀ ਤੋਂ ਮੁਕਤੀ ਮਿਲ ਜਾਂਦੀ ਹੈ। ਮੰਨੈ ਪਾਵਹਿ ਮੋਖ ਦੁਆਰ। ਮੁਕਤੀ ਦੇ ਦਰਵਾਜ਼ੇ ਦੇ ਚਾਰ ਰਸਤੇ ਨੇ, ਚਾਰਾਂ ਵਿੱਚੋਂ ਇੱਕ ਅਪਣਾਓ, ਦੋ ਅਪਣਾਓ, ਤਿੰਨ ਅਪਣਾਓ, ਚਾਰ ਅਪਣਾਓ। ਸਾਰਿਆਂ ਨਾਲੋਂ ਮੁਕਤੀ ਦਾ ਪਹਿਲਾ ਜਿਹੜਾ ਦਰਵਾਜ਼ਾ ਹੈ ਜਿੱਥੋਂ ਮੁਕਤੀ ਹੁੰਦੀ ਹੈ ਉਹ ਹੈਗਾ ਸਮ। ਸਮ ਮਨ ਦੀਆਂ ਵਾਸ਼ਨਾ ਨੂੰ ਰੋਕ ਲੈਣਾ ਇਹ ਬੰਦੇ ਨੂੰ ਮੁਕਤ ਕਰ ਦਿੰਦਾ ਹੈ। ਕੋਈ ਵਾਸ਼ਨਾ ਨਹੀਂ ਮਨ ਚ। ਦਸਵੇਂ ਪਾਤਸ਼ਾਹ ਜਿਵੇਂ ਕਹੇ ਧਰਮ ਯੁੱਧ ਕੋ ਚਾਉ ਹੈ ਹਰ ਵਾਚ, ਹੋਰ ਕੋਈ ਵਾਸ਼ਨਾ ਮੇਰੇ ਮਨ ਦੇ ਅੰਦਰ ਹੈ ਨਹੀਂ। ਧਰਮ ਯੁੱਧ ਕੋ ਚਾਉ ਹੈ ਔਰ ਵਾਸ਼ਨਾ ਨਾ ਹੈ, ਹੋਰ ਮੇਰੀ ਕੋਈ ਵਾਸ਼ਨਾ ਨਹੀਂ ਹੈ। ਜਦੋਂ ਵਾਸ਼ਨਾ ਤੋਂ ਮੁਕਤ ਹੁੰਦਾ ਮਨ, ਤਾਂ ਸਮਝੋ ਮਨ ਨੇ ਆਪਾਂ ਨੂੰ ਮੁਕਤੀ ਦੇ ਦਿੱਤੀ, ਆਪਾਂ ਬੰਧਨ ਤੋਂ ਪਾਸੇ ਹੋ ਗਏ। ਦੂਸਰੀ ਮੁਕਤੀ ਆਉਂਦੀ ਹੈ ਸੰਤੋਖ, ਇਹ ਦਰਵਾਜ਼ਾ ਹੈ ਮੁਕਤੀ ਤੱਕ ਪਹੁੰਚਣ ਲਈ, ਦਰਵਾਜ਼ਾ ਹੈ ਸੰਤੋਖ। ਬੜੀ ਵੱਡੀ ਚੀਜ਼ ਹੈ, ਕਿਸੇ ਬੰਦੇ ਚ ਸੰਤੋਖ ਆ ਜਾਵੇ ਉਹ ਬੰਦਾ ਮੁਕਤ ਹੋ ਜਾਂਦਾ ਹੈ। ਤੀਜਾ ਹੈ ਸਤਸੰਗਤ ਕਰਨੀ, ਇਹ ਤੀਜਾ ਦਰਵਾਜ਼ਾ ਮੁਕਤੀ ਦਾ, ਸਤਸੰਗਤ ਵਿੱਚ ਜਾਂ ਫਿਰ ਬੈਠੋ ਆ ਕੇ।